ਸ਼ਕਤੀ ਸਾਰੀ ਖਿੱਚੀ ਗਈ ਸਰੀਰ ਦੀ। ਚਲੋ ਖੈਰ, ਉਹਨੇ ਫਿਰ ਸੱਤ ਮੁੱਠੀਆਂ ਉਹਦੀਆਂ ਹੋਈਆਂ ਜਿਹੜੀਆਂ ਭਗਦੀਆਂ, ਬਾਕੀ ਉਹ ਥੈਲਾ ਝਾੜਤਾ, ਥੈਲਾ ਚਮੜੇ ਦਾ ਸੀ, ਉਹ ਚਮੜੇ ਦੇ ਥੈਲੇ ਚ ਭੰਗ ਰੱਖਦੇ ਹੁੰਦੇ ਸੀਗੇ, ਚਮੜੇ ਦੇ ਹੀ ਥੈਲੇ ਹੁੰਦੇ ਸੀ ਉਹਨਾਂ ਦਿਨਾਂ ਚ, ਜੋ ਵੀ ਰੱਖਦੇ ਸੀ ਚਮੜੇ ਦੇ ਥੈਲੇ ਜਾਂ ਬੱਕਰੇ ਬੁੱਕਰੇ ਪੇਟਾਂ ਵੜਦੇ ਰਹਿੰਦੇ ਸੀ, ਇਹਦੇ ਥੈਲੇ ਸਮਾ ਲੈਂਦੇ ਸੀ, ਸਫ਼ਰ ਦੇ ਕੱਪੜੇ ਉਹਨਾਂ ਨਾਲ ਹੁੰਦੇ ਕਾ ਸੀ। ਉਹ ਭਾਉ ਤੇਰਾ ਭਾਂਗ ਖਰੜੀ ਮੇਰਾ ਚੀਤ, ਉੱਥੇ ਉਹ ਜੋੜ ਦਿੰਦੇ ਨੇ ਜਾ ਕੇ, ਹੋਂਦ ਬਾਨਾ ਪਿਆ ਤੀਤ। ਸੱਤ ਪਾਤਸ਼ਾਹੀਆਂ ਰਾਜ ਦੀਆਂ ਦਿੱਤੀਆਂ, ਬਾਕੀ ਆਹ ਜਿਹੜਾ ਝਾੜ ਹੈ ਉਹ ਦੇ ਦਿੱਤਾ। ਫਿਰ ਉਹ ਕਹਿੰਦਾ ਸੀ ਵੀ ਇਹ ਇਸ ਚੀਜ਼ ਤੇ ਵੀ ਸੀਗੀ ਵੀ ਉਹਦੀ, ਹਾਂ ਜਿਹੜੀ ਗੱਲ ਮੇਨ ਸੀ ਵੀ ਸਾਨੂੰ ਖੁਦਾ ਜਿਹੜਾ ਦਿੰਦਾ ਪਾਤਸ਼ਾਹੀ, ਹੋਰ ਕੋਈ ਨਹੀਂ ਦਿੰਦਾ। ਤਾਂ ਉੱਥੇ ਫਿਰ ਉਹਨੂੰ ਕਿਹਾ ਵੀ ਮੇਰੀਆਂ ਖੜਾਮਾਂ ਤੇ ਤੂੰ ਖੜ ਉੱਥੇ, ਉਹਨੂੰ ਕਿਹਾ ਨਮਾਜ਼ ਦੇ ਵਿੱਚ ਜਾਏਗਾ, ਉਹ ਨਮਾਜ਼ ਦੇ ਵਿੱਚ ਖੜਾਮਾਂ ਤੇ ਖੜਿਆ ਗੁਰੂ ਨਾਨਕ ਵਾਲੀਆਂ ਤੇ ਪਾ ਕੇ, ਉਹ ਨਮਾਜ਼ ਦੇ ਵਿੱਚੋਂ ਚੱਕ ਕੇ ਜੀ ਉਹਨੂੰ ਦਰਗਾਹ 'ਚ ਲੈ ਗਏ। ਦਰਗਾਹ 'ਚ ਉੱਥੇ ਪੁੱਛਿਆ ਜਾ ਕੇ, ਬਹੁਤ ਬੜੀ ਕਹਾਣੀ ਲਿਖੀ ਹੈ। ਉਹ ਕਹਿੰਦੇ ਭਾਈ ਅਖੇ ਤੂੰ ਕਿਵੇਂ ਆਇਆ ਨਮਾਜ਼ ਤੇ ਬਾਅਦ? ਕਹਿੰਦਾ ਜੀ ਮੈਂ ਆਇਆ ਹਿੰਦੁਸਤਾਨ ਦਾ ਰਾਜ ਲੈਣ। ਕਹਿੰਦੇ ਹੁਣ ਸਾਡੇ ਵਾਸਤੇ ਦੀ ਗੱਲ ਨਹੀਂ। ਮੁਹੰਮਦ ਕਹਿੰਦਾ, ਮੁਹੰਮਦ ਉੱਥੇ ਨਮਾਜ਼ ਪੜ੍ਹਾਉਂਦਾ ਸੀ ਨਾ, ਕਰੇ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਉਹ ਕਹਿੰਦੇ ਹੁਣ ਤਾਂ ਨਾਨਕ ਹੈ ਉਹਦੇ ਕੋਲ ਹੈ ਸਾਰਾ ਮੌਕੇ ਦਾ। ਇਸ ਗੱਲ ਨੂੰ ਲੈ ਕੇ ਕਹਿੰਦੇ ਨੇ ਇਹ ਵੀ ਮੌਕੇ ਦਾ ਹੁਣ ਅਸੀਂ ਹਾਂ ਗੁਰੂ, ਉਹ ਜਿਹੜੀ ਸਾਡੇ ਲਿਖੀ ਹੋਈ ਸੀ, ਉਹ ਜਿਹੜੀ ਲਿਖੀ ਸੀ ਅਸੀਂ ਤਾਂ ਖਤਮ ਕਰਤੀ। ਇਹ ਜਿਹੜੇ ਰਾਧਾ ਸਵਾਮੀ ਕਹਿੰਦੇ ਨੇ ਵੀ ਉਦੋਂ ਨਾਨਕ ਦੀ ਮੌਕੇ ਦਾ ਹੁਣ ਅਸੀਂ ਹਾਂ, ਉੱਥੇ ਲਿਖਿਆ ਹੋਇਆ ਸੀ, ਸਾਨੂੰ ਕਿੰਨੀ ਘਾਤਕ ਸਾਬਤ ਹੋਈ। ਉਦੋਂ ਤਾਂ ਨਾਨਕ ਨੂੰ ਵੱਡਾ ਕਰਤਾ, ਮੌਕੇ ਦੇ ਬਾਅਦ ਦੇ ਵਿੱਚ ਕੋਈ ਹੋਰ ਆ ਗਿਆ, ਉਹ ਸਾਡੇ ਖਿਲਾਫ ਚਲੀ ਗਈ। ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ। ਤਾਂ ਫਿਰ ਆ ਕੇ ਉਹਨੇ ਕਿਹਾ ਵੀ ਠੀਕ ਹੈ, ਮੰਨਿਆ, ਰਾਜ ਮਿਲ ਗਿਆ, ਇਹ ਹੋ ਗਿਆ। ਉਹ ਗੱਲਾਂ ਅਗਲਿਆਂ ਨੇ ਲੈ ਕੇ ਸਾਤੋਂ ਹੀ ਸਾਡੇ ਹੀ ਖਿਲਾਫ ਇਸਤੇਮਾਲ ਕਰ ਲਈ। ਇਸ ਕਰਕੇ ਝੂਠ ਨੂੰ ਸੱਚ ਦੇ ਘਰ ਵੜਨੇ ਨਹੀਂ ਦੇਈਦਾ ਹੁੰਦਾ। ਔਰ ਇੱਕ ਗੱਲ ਉਦਣ ਜਿਹੜੀ ਕਹੀ ਸੀ ਉਹੀ ਸੀ ਵੀ ਜਿਹੜਾ ਵਡਿਆਈ ਕਰਨ ਵਾਲਾ ਤੁਹਾਡੀ, ਉਹ ਸਭ ਤੋਂ ਵੱਡਾ ਦੁਸ਼ਮਣ ਹੁੰਦਾ। ਉਹ ਵਡਿਆਈ ਕੀਤੀ ਨਾਨਕ ਦੀ ਔਰ ਦੁਸ਼ਮਣੀ ਕੀਤੀ ਸਿੱਖੀ ਨਾਲ, ਉਹਦੇ ਚ ਇਹੋ ਜਿਹੇ ਪੁਆਇੰਟ ਤੇ ਜਿਹੜੇ ਸਾਡੇ ਖਿਲਾਫ ਇਸਤੇਮਾਲ ਹੁੰਦੇ। ਗੁਰਮਤ ਲਾ ਢੀਲੀ ਹੋ, ਆਦਮੀ ਰਾਜ ਦੇ ਸਕਦਾ, ਨਾਨਕ ਪਾਣੀ ਦੇ ਖਿਲਾਫ ਕਰਤਾ, ਪਾਣੀ ਤੋਂ ਖਿਲਾਫ ਫੈਸਲੇ ਦੇ ਰਿਹਾ, ਔਰ ਮੌਕੇ ਦਾ ਜਿਹੜਾ ਰਾਜਾ ਹੁੰਦਾ ਉਹ ਨਾਨਕ ਹੈ, ਉਹਦੇ ਬਾਅਦ ਕੋਈ ਹੋਰ ਹੋ ਜੂਗਾ। ਪਰਮੇਸ਼ਰ ਵਿੱਚੋਂ ਹੀ ਕੱਢਤਾ, ਪਰਮੇਸ਼ਰ ਵਿੱਚੋਂ ਹੀ ਕੱਢਤਾ। ਜਿਹੜੀ ਗੱਲ ਚੋਂ ਪਰਮੇਸ਼ਰ ਨਿਕਲ ਜਾਏ ਉਹ ਸਿੱਖੀ ਦੀ ਗੱਲ ਨਹੀਂ ਹੁੰਦੀ, ਉਹ ਸਿੱਖੀ ਦੀ ਗੱਲ ਨਹੀਂ ਸੀ। ਸਾਰਾ ਇਤਿਹਾਸ ਸਿੱਖੀ ਦੀ ਗੱਲ ਹੀ ਨਹੀਂ ਹੈ, ਸਿੱਖਾਂ ਸਿੱਖੀ ਵਿੱਚੋਂ ਨਿਕਲੀ ਹੋਈ ਹੈ, ਖਾਰਜ ਹੈ, ਸਿੱਖੀ ਦੀ ਗੱਲ ਗੁਰਬਾਣੀ ਹੈ। ਇਹ ਆ ਹੈ ਜਿਹਨੂੰ ਕਹਿੰਦੇ ਨਾ ਹੈ ਨੀ, ਇਹ ਦੱਸਿਓ ਕਿੱਥੇ ਸਿੱਖੀ ਹੈ ਨੀ। ਤੂੰ ਖੜਗ ਤਾਰਾ,
ਤੂੰ ਬਾਢ ਵਾਰੀ,
ਤੂੰ ਬਾਢ ਵਾਰੀ,
ਤੂੰ ਤੀਰ ਤਲਵਾਰ,
ਤੂੰ ਤੀਰ ਤਲਵਾਰ ਕਾਤੀ ਕਟਾਰੀ। ਗੁਰਮਤ ਨੂੰ ਕਿਹਾ, ਹੁਕਮ ਨੂੰ ਕਿਹਾ, ਤੂੰ ਤੀਰ ਹੈ, ਤੂੰ ਕਾਤੀ ਹੈ, ਤੂੰ ਕਟਾਰੀ ਹੈ, ਤੇਰੇ ਮੂਹਰੇ ਕੁਛ ਨਹੀਂ ਅਟਕਦਾ। ਸੱਚ ਨੂੰ ਕੁਛ ਨਹੀਂ ਕੱਟ ਸਕਦਾ, ਸੱਚ ਦੀ ਧਾਰ ਨਹੀਂ ਮਰਦੀ ਜਿੰਨਾ ਮਰਜ਼ੀ ਵੱਢੀ ਜਾਵੇ। ਝੂਠ ਪਖੰਡ ਨੂੰ ਜਿੰਨਾ ਮਰਜ਼ੀ ਖੰਡਨ ਕਰੀ ਜਾਵੇ, ਸੱਚ ਦੀ ਤਲਵਾਰ ਦੀ ਧਾਰ ਮਰਦੀ ਹੋ ਨਹੀਂ ਕਦੇ, ਦੁਬਾਰਾ ਧਾਰ ਲਾਉਣੀ ਪੈਂਦੀ ਹੋਈ ਨਹੀਂ ਕਦੇ, ਉਹਦੀ ਧਾਰ ਹਰ ਵਕਤ ਲੱਗਦੀ ਰਹਿੰਦੀ ਹੈ। ਕਿਵੇਂ? ਸ਼ਬਦ ਅਹਿਸਾਨ
ਰਖਾਈ ਲਾਏ,
ਰਖਾਈ ਲਾਏ, ਗੁੜ ਕੀ ਠੇਕਾ ਵਿੱਚ ਸਮਾਏ, ਤਿਸਕਾ ਕੁੱਠਾ ਹੋਵੇ ਸੇਖ, ਲਹੂ ਲਬਨ ਕੱਥਾ ਦੇਖ, ਹੋਏ ਹਲਾਲ ਇਸ ਤਰੀਕੇ ਨਾਲ ਹਲਾਲ ਤੂੰ ਹੋ, ਤੂੰ ਤਾਂ ਜੀਵਨ ਨੂੰ ਹਲਾਲ ਕਰ ਰਿਹਾ, ਆਪ ਹਰਾਮ ਹੋਏ ਹਲਾਲ ਲੱਗਾ ਹੱਕ ਜਾਏ ਨਾਨਕ ਦਰ ਦੀਦਾਰ, ਦਰ ਅੰਦਰੇ ਦੀਦਾਰ ਹੋ ਜਾਓ ਅੰਦਰੇ ਸਮਾਜਿਕ। ਇਹ ਤਾਂ ਹੈ ਆਦ ਵਿੱਚ, ਆਏ ਦਸ ਵਿੱਚ, ਦੋਵਾਂ ਚ ਫਰਕ ਦੱਸੋ ਕੀ ਹੈ।
ਹਲਬੀ ਜਨਬੀ ਮਗਰਬੀ ਤੁਹੀ ਹੈ,
ਤੁਹੀ ਹੈ
ਨਿਹਾਰੋ,
ਚਾਹੇ ਕੋਈ ਬੱਤ, ਸਾਰੀਆਂ ਬੱਤਾਂ ਤੇਰੇ ਚੋਂ ਪੈਦਾ ਹੋਈਆਂ ਨੇ, ਸਾਰੀਆਂ ਤਲਵਾਰਾਂ ਲੋਹੇ ਦੀਆਂ ਬਣੀਆਂ ਹੋਈਆਂ ਨੇ, ਪਰ ਘਾੜ ਤਾਂ ਆਪਣੀ ਆਪਣੀ, ਘਾੜ ਤਾਂ ਆਪਣੀ ਆਪਣੀ, ਰੂਪ ਆਪਣਾ ਆਪਣਾ, ਸਾਰੀਆਂ ਤਲਵਾਰਾਂ ਸਾਰੀਆਂ ਹੀ ਅਕਲਾਂ ਤੇਰੇ, ਹਰ ਆਪੇ ਹੀ ਇੱਕ ਰੰਗ ਹੈ, ਆਪੇ ਬਹੁ ਰੰਗੀ, ਬਹੁ ਰੰਗੀ ਨੇ ਜਿਹੜੇ ਰੰਗ ਨੇ, ਅੱਡ ਅੱਡ ਰੰਗ ਨੇ, ਹਲੱਬੀ
ਜਨਬੀ
ਜਨਬੀ ਮਗਰਬੀ ਤੁਹੀ ਹੈ,
ਨਿਹਾਰੋ ਜਹਾਂ ਆਪ ਠਾਂਡੀ ਵਹੀ ਹੈ,
ਨਿਹਾਰੋ ਜਹਾਂ ਮੈਂ ਜਿੱਥੇ ਵੀ ਮੇਰੀ ਨਿਗਾਹ ਜਾਂਦੀ ਹੈ ਤੁਹੀ ਹੈ, ਸਾਰਿਆਂ ਦੇ ਵਿੱਚ ਅੰਤਰਾਤਮਾ ਦੀ ਆਵਾਜ਼ ਤਾਂ ਹੈ ਨਾ, ਅੰਤਰਾਤਮਾ ਦੀ ਆਵਾਜ਼ ਇੱਕ ਹੈ ਤੂੰ ਹੈ, ਬਾਕੀ ਜਿਹੜੀ ਬਾਹਰ ਦੂਈ ਹੈ ਨਾ ਮਨਮਤ, ਉਹ ਆਪਣੀ ਆਪਣੀ ਹੈ ਸਾਰਿਆਂ ਦੀ, ਉਹ ਅਲੱਗ ਹੈ, ਸਾਰਿਆਂ ਦੇ ਵਿੱਚ ਤੂੰ ਹੈਗੀ ਹੈ, ਸੱਚ ਹੈ ਸਾਰਿਆਂ ਦੇ ਵਿੱਚ, ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੀ ਹੈ, ਤੂੰ ਵੀ ਹੈ, ਪਰ ਉਹ ਜਿਹੜੀ ਮਨਮਤ ਹੈ ਤੇਰੇ ਚੋਂ ਪੈਦਾ ਹੋਈ ਹੋਈ ਹੈ, ਮੌਕੇ ਦੇ ਹਿਸਾਬ ਨਾਲ ਆਪਣਾ ਬਾਹਰ ਰੰਗ ਬਦਲ ਲੈਂਦੀ ਹੈ, ਮੌਕੇ ਦੇ ਹਿਸਾਬ ਨਾਲ ਬਾਹਰ ਲੋਭ ਦਾ ਪ੍ਰਭਾਵ ਪੈ ਕੇ ਰੰਗ ਬਦਲਦੀ ਹੈ, ਕ੍ਰੋਧ ਦਾ ਪ੍ਰਭਾਵ ਪੈ ਕੇ ਰੰਗ ਬਦਲਦੀ ਹੈ, ਮੋਹ ਦਾ ਪ੍ਰਭਾਵ ਪੈ ਕੇ ਰੰਗ ਬਦਲਦੀ ਹੈ, ਉਹ ਰੰਗ ਬਦਲਦੀ ਹੈ ਬਾਹਰ ਔਗਣਾ ਕਰਕੇ, ਜੇ ਔਗਣਾ ਦਾ ਅਸਰ ਛੱਡ ਦੇਵੇ ਤਾਂ ਫਿਰ ਇੱਕੋ ਹੀ ਹੈ, ਜੇ ਅੰਤਰ ਆਤਮਾ ਦੀ ਆਵਾਜ਼ ਤੇ ਔਗਣਾ ਦਾ ਅਸਰ ਨਾ ਪਵੇ ਫਿਰ ਤਾਂ ਸੱਚ ਸੱਚ ਕੀ ਗਾਤੀ ਬਣ ਗਈ, ਜੇ ਔਗਣਾ ਦਾ ਅਸਰ ਪੈ ਗਿਆ ਫਿਰ ਝੂਠ ਕੀ ਗਾਤੀ ਬਣ ਗਈ, ਅੰਤਰਾਤਮਾ ਦੀ ਆਵਾਜ਼ ਸਾਰਿਆਂ ਚ ਇੱਕ ਹੈ, ਹਲੱਬੀ ਜਨੱਬੀ ਮਗਰਬੀ ਇੱਕੋ ਹੀ ਹੈ ਸਾਰਿਆਂ ਚ, ਅੰਤਰਾਤਮਾ ਦੀ ਆਵਾਜ਼ ਇੱਕੋ ਹੀ ਤਲਵਾਰ ਹੈ, ਸੱਚ ਕੀ ਕਾਤੀ ਹੈ, ਪਰ ਜੇ ਔਗਣਾ ਦਾ ਅਸਰ ਪੈ ਗਿਆ ਫਿਰ ਧਾਰ ਵੀ ਮਰੂਗੀ ਦੰਦੇ ਵੀ ਪੈਣਗੇ, ਉੱਥੇ ਔਗਣਾ ਨੇ ਫਰਕ ਪਾਉਣਾ, ਕਮਜ਼ੋਰੀ ਔਗਣਾ ਦੀ ਹੈ ਤੇ ਪਾਉਣੀ ਹੈ, ਜੇ ਔਗਣ ਨਹੀਂ ਹੈਗੇ ਕੋਈ ਕਮਜ਼ੋਰੀ ਨਹੀਂ, ਜਹਾਂ ਜਿੱਥੇ ਵੀ ਮੈਂ ਦੇਖਦਾ ਹਰ ਹਿਰਦੇ ਚ ਤੂੰ
ਨਿਹਾਰੋ ਜਹਾਂ ਅਬ ਠਾਡੀ ਵਹੀ,
ਠਾੜੀ ਠੜੀ ਹੈ ਉੱਥੇ ਖੜੀ ਹੈ, ਉੱਥੇ ਹਾਜ਼ਰ ਹੈ, ਮੈਂ ਜਿੱਥੇ ਵੀ ਦੇਖਦਾ ਸਾਰੇ ਹਿਰਦੇ ਚ ਤੂੰ, ਹਰ ਜਗ੍ਹਾ ਅੰਤਰਾਤਮਾ ਦੀ ਆਵਾਜ਼, ਹਰ ਜਗ੍ਹਾ ਹੀ ਲੋਕਾਂ ਦੇ ਝਗੜੇ ਹੁੰਦੇ ਨੇ, ਹਰ ਜਗ੍ਹਾ ਹੀ ਇਮਾਨਦਾਰ ਆਦਮੀ ਨੇ, ਹਰ ਜਗ੍ਹਾ ਹੀ ਫੈਸਲੇ ਹੁੰਦੇ ਨੇ, ਹਰ ਜਗ੍ਹਾ ਹੀ ਇਹ ਕਹਿੰਦੇ ਨੇ ਭਾਈ ਇਮਾਨ ਤੇ ਆ ਜਾਓ ਫੈਸਲਾ ਹੋ ਜੂਗਾ, ਪੂਰੇ ਪੱਛਮ ਉੱਤਰ ਦੱਖਣ ਸਾਰੇ ਇੱਕੋ ਹੀ ਗੱਲ ਹੈ,
ਤੂੰ ਹੀ ਯੋਗ ਮਾਇਆ ਤੂੰ ਹੀ ਬਾਗਬਾਨੀ,
ਇਹ ਜਿਹੜੀ ਗੱਲ ਹੈ ਕਿ ਇਹ ਸਿੱਖਾਂ ਵਾਸਤੇ ਹੈ, ਇਹ ਤਰੀਕਾ ਵੀ ਸਿੱਖਾਂ ਕੋਲ ਤੂੰ ਹੈ ਬਾਕੀਆਂ ਕੋਲ ਹੈ ਨੀ, ਸਿੱਖਾਂ ਕੋਲ ਇਹ ਕੁੱਲ ਦਾਇਰਾ ਤੋੜਤਾ ਸਿੱਖੀ ਦਾ, ਬਿਲਕੁਲ ਲਿਮਿਟਡ ਗੱਲੇ ਨਹੀਂ ਰਹਿਣ ਦਿੱਤੀ, ਪੂਰੇ ਪੱਛਮ ਉੱਤਰ ਦੱਖਣ ਸਾਰੇ ਕਰਤੇ, ਆ ਦੁਨੀਆਂ ਤਾਂ ਸਾਰੀ ਵਿੱਚ ਲੈ ਲਈ ਨਾ, ਇੱਥੇ ਦੀ ਦੁਨੀਆ ਵਾਸਤੇ ਉਪਦੇਸ਼, ਬਾਹਰ ਦਾ ਤਾਂ ਆਪਾਂ ਨੂੰ ਰੌਲਾ ਕੋਈ ਨਹੀਂ, ਇੱਥੇ ਦੇ ਵੀ ਆਦਮੀ ਆਦਮੀਆਂ ਵਾਸਤੇ ਉਪਦੇਸ਼ ਹੈ, ਬਾਕੀ ਤਾਂ ਆਪਣੀ ਡਿਊਟੀ ਕੋਈ ਨਹੀਂ, ਆਦਮੀ ਨੇ ਆਦਮੀ ਨਾਲ ਉਪਦੇਸ਼ ਕਰਨਾ, ਨਾਲ ਇੱਕ ਪੌੜੀ ਦਾ ਉਪਦੇਸ਼ ਹੈ, ਇਹਨੇ ਗਾਹਾਂ ਜਾਣਾ ਹੈ, ਪਿਛਲਿਆਂ ਨੂੰ ਤਾਂ ਲਿਆ ਰਿਹਾ, ਇੱਕ ਪੌੜੀ ਦਾ ਉਪਦੇਸ਼ ਕਰਾਇਆ ਉਹਨੇ ਆਦਮੀ ਤੋਂ, ਇੱਕ ਪੌੜੀ ਜਿਹੜੀ ਤੇ ਖੜਾ ਆਦਮੀ, ਇਹਦਾ ਹੀ ਉਪਦੇਸ਼ ਕਰਾਇਆ, ਇਹਦੀ ਨੌਲੇਜ ਦਿੱਤੀ ਹੈ ਇਹਨੂੰ, ਇਹਨਾਂ ਨੂੰ ਕਹਿ ਅੰਦਰ ਵੜ ਜਾਣ, ਕੁੰਡਾ ਖੋਲ ਕੇ ਹੁਣ ਪਿੱਛੇ ਨੂੰ ਨਾ ਝਾਕਣ, ਪਿੱਛੇ ਨੂੰ ਨਾ ਝਾਕਣ, ਪਿੱਛੋਂ ਤੇ ਚੜਿਆ ਹੈ, ਗਾਹਾਂ ਨੂੰ ਝਾਕਣ, ਦਰਵਾਜ਼ਾ ਖੋਲ ਕੇ ਅੰਦਰ ਵੜੋ, ਆਸਾ ਛੱਡ ਕੇ, ਛੱਕ ਕੀ ਨਾ ਜਾਏ, ਛਾੜ ਕੀ ਨਾ ਆਸਾ, ਹੈ ਨਾ, ਤੂੰ ਆਨੰਦ ਰਿਹਾ ਕਿ ਕਾਹਦਾ ਡੋਲਦਾ ਮਾਇਆ ਚ ਦਿਲ, ਕੀ ਇਕੱਠੀ ਕਰਕੇ ਮਾਇਆ ਨੂੰ ਕਰੇਗਾ, ਪੌੜੀ ਦੇ ਅੰਦਰ ਤਾਂ ਬੜੀ ਜਿਹੜੀ ਇੱਥੇ ਰਖਾ ਲੈਣੀ ਹੈ ਪੌੜੀ ਤੇ, ਜੇ ਉਸ ਪੌੜੀ ਤੇ ਖੜ ਕੇ ਮਾਇਆ ਇਕੱਠੀ ਵੀ ਕਰ ਲਵੇ ਸਮਾਨ, ਜਾਂ ਕੁੰਟਾ ਖੁੱਲ ਲੈ ਤੈਨੂੰ ਤਲਾਸੀ ਲੈ ਕੇ ਜਾਣ ਦੇਣਾ, ਬਾਹਰ ਦੀ ਕੁਛ ਵੀ ਰਹਿਣਾ, ਅੰਦਰ ਦੀ ਕੁਛ ਵੀ ਜਾਣ ਦੇਣਾ ਆਤਮਾ ਤੋਂ ਮੈਨੂੰ, ਜਾਂ ਅੰਦਰ ਹੀ ਨਹੀਂ ਜਾਣ ਦੇਣਾ, ਉਹ ਕੀ ਹੈ? ਇੱਕ ਸਹਰ ਕੇ ਨਾਮ ਫਿਰ ਅੱਗੇ ਲਈਏ ਸਾਰੇ ਖਾ ਲੈਣਾ ਉਹਨਾਂ ਨੇ, ਵੀ ਦੂਏ ਦੇਸ਼ ਦਾ ਮਾਲ ਸਾਡੇ ਦੇਸ਼ ਦਾ ਦੂਏ ਦੇਸ਼ ਲੈ ਕੇ ਚੱਲਿਆ ਜਾਣ ਦਿੰਦੇ ਨੇ, ਉਹਨਾਂ ਨੇ ਬਣ ਨਹੀਂ ਦੇਣਾ ਗੱਲ ਇਹ, ਇਹਨਾਂ ਨੇ ਜਾਣ ਨਹੀਂ ਦੇਣਾ ਆਪਣਾ, ਇਹਨਾਂ ਨੇ ਜਾਣ ਨਹੀਂ ਦੇਣਾ, ਉਹਨਾਂ ਨੇ ਬਣ ਨਹੀਂ ਦੇਣਾ, ਉਹ ਤਾਂ ਤਲਾਸੀ ਤਾਂ ਲੈਂਦੇ ਨੇ, ਉਹ ਤਾਂ ਦੇਖਦੇ ਨੇ, ਮਾਇਆ ਦਾ ਵਜ਼ਨ ਹੁੰਦਾ, ਮਾਇਆ ਦਾ ਭਾਰ ਹੁੰਦਾ, ਮਾਇਆ ਤੋਂ ਰਹਿਤ ਨਿਰਭਾਰ ਹੈ, ਉਹਨਾਂ ਦਾ ਕੰਡਾ ਦੱਸ ਦੂਗਾ ਜੇ ਭਾਰ ਹੈਗਾ ਨਾਲ ਮਾਇਆ, ਮਾਇਆ ਦਾ ਤਾਂ ਮੋਹ ਵੀ ਦੱਸ ਦਿੰਦਾ ਹੈ ਉਹ ਕੰਡਾ, ਮਾਇਆ ਤਾਂ ਇੱਕ ਪਾਸੇ ਰਹਿ ਗਈ, ਜੇ ਮਾਇਆ ਦਾ ਮੋਹ ਹੈ ਨਾ ਮਨ ਵਿੱਚ ਉਹ ਵੀ ਸੂਈ ਦੱਸ ਦਿੰਦੀ ਹੈ ਵੀ ਇਹਨਾਂ ਜੋ ਮੋਹ ਹੈ, ਮਾਇਆ ਤਾਂ ਇੱਕ ਪਾਸੇ ਰਹਿ ਗਈ, ਜੇ ਮਾਇਆ ਦੀ ਇੱਛਾ ਉਹ ਵੀ ਦੱਸ ਦੇਣੀ ਹੈ ਕੰਡੇ ਨੇ ਵੀ ਇਹ ਚ ਇੱਛਾ ਹੈ, ਜੇ ਇਹਨੂੰ ਪਿੱਛੇ ਭੇਜ ਦਿਓ ਇਹ ਛੱਡ ਕੇ ਆਵੇ ਇੱਛਾ ਵੀ, ਜੇ ਮਾਇਆ ਛੱਡ ਕੇ ਵੀ ਜਾਵੇ ਇੱਛਾ ਤਾਂ ਨਾਲ ਲੈ ਗਿਆ ਨਾ, ਕਹਿੰਦਾ ਮੋਰੀ ਹੋ ਕੇ ਬੋਲੇ ਨਾ ਹੀ ਆਸਾ ਤ੍ਰਿਸ਼ਨਾ ਮਨ ਹੀ ਮਾਈ, ਅਜੇ ਤਾਂ ਲਈ ਬੈਠਾ ਆਸਾ ਤ੍ਰਿਸ਼ਨਾ, ਇਹਨੂੰ ਛੱਡ, ਜਬ ਲਗ ਜਲਤੀ ਅਗਨ ਭਜਾਵੇ ਨਾਹੀ, ਜਿਹਨਾਂ ਚਿਰ ਜਿਹੜੀ ਅਗਨ ਚਲਦੀ ਨਾ ਤੇਰੇ ਅੰਦਰ ਤ੍ਰਿਸ਼ਨਾ ਦੀ, ਇਹਨੂੰ ਭਜਾ ਨਹੀਂ ਲੈਂਦਾ, ਤਬ ਲਗ ਨਾਨਕ ਨਾਗਾ ਕਛ ਪਾਵੇ ਨਾਹੀ, ਕੋਈ ਪ੍ਰਾਪਤੀ ਨਹੀਂ। ਦੇਖੋ ਬਾਣੀ ਕਿਸੇ ਹੋਰ ਦੀ ਹੈ, ਗੱਲ ਗੁਰਬਾਣੀ ਦੀ ਹੈ, ਇਸ ਸਟੈਂਡਰਡ ਦੀ ਗੱਲ ਇੱਕ ਵਾਰੀ ਹੈ ਇਹਦੇ ਵਿੱਚ ਭਾਈ ਗੁਰਦਾਸ ਦੀ ਬਾਰਾਂ ਚ, ਬਾਹਰ ਬਾਣੀ ਬਹੁਤ ਪਈ ਹੈ ਜਿਵੇਂ ਕੱਲ੍ਹ ਕਹਿੰਦੇ ਮਿਹਰਬਾਨ ਦੀ, ਭਾਈ ਗੁਰਦਾਸ ਦੀਆਂ ਬਾਰਾਂ ਤਾਂ ਇੱਕ ਵੀ ਗੱਲ ਨਹੀਂ ਉਸ ਸਟੈਂਡਰਡ ਦੀ, ਇੱਕ ਵੀ ਗੱਲ ਉਸ ਸਟੈਂਡਰਡ ਦੀ, ਉਹਦੇ ਢਕੌਂਸਲੀਆਂ ਮਾਰੀਆਂ ਹੋਈਆਂ ਨੇ।
ਤੁਸੀਂ ਯੋਗ ਮਾਇਆ ਤੁਸੀਂ ਬਾਕਬਾਨੀ,
ਤੁਸੀਂ ਯੋਗ ਮਾਇਆ, ਯੋਗ ਮਾਇਆ, ਯੋਗ ਮਾਇਆ ਵੀ ਤੂੰ, ਯੋਗ ਮਾਇਆ ਵੀ ਤੂੰ ਹੀ ਹੈ, ਯੋਗ ਮਾਇਆ ਵੀ ਤੇਰੇ ਚ ਪੈਦਾ ਹੋਈ ਹੈ,
ਤੁਸੀਂ ਬਾਕਬਾਨੀ,
ਕਿਉਂ ਮਾਇਆ ਕਿਹਨੇ ਪੈਦਾ ਕੀਤੀ ਹੈ? ਜਮਣ ਬਣਨਾ ਕੀ ਹੈ ਹੁਕਮ? ਮਾਇਆ ਤੁਸੀਂ ਬਾਕਬਾਨੀ, ਬਾਕ 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 ਮੂੰਹ ਚ ਬੋਲਣਾ, ਬਾਕਬਾਣੀ ਵੀ ਤੂੰ ਹੈ, ਗੁਰਮਤ ਆਪਾਂ ਬੋਲ ਕੇ ਹੀ ਦੱਸਦੇ ਹਾਂ, ਬਾਕਬਾਣੀ ਆਪਾਂ ਬਾਕ ਨਹੀਂ ਲੈਂਦੇ ਮੁੱਖ ਬਾਕ ਲੈਂਦੇ, ਤੂੰ ਬਾਕਬਾਣੀ ਹੈ, ਬੋਲਣ ਵਾਲੀ ਚੀਜ਼ ਹੈ, ਤੈਨੂੰ ਬੋਲ ਕੇ ਦੱਸਿਆ ਜਾ ਸਕਦਾ ਹੈ, ਬੋਲ ਕੇ ਤੇ ਜਿਹੜਾ ਹੈ ਨਾ, ਦੇਖੋ ਕਿਹਨੂੰ ਕਹਿ ਰਹੇ ਨੇ ਦਸਮ ਪਾਤਸ਼ਾਹ, ਗੁਰਮਤ ਨੂੰ ਕਹਿ ਰਹੇ ਨੇ, ਗੁਰੂ ਨੂੰ ਨਹੀਂ ਕਹਿ ਰਹੇ, ਪਰਮੇਸ਼ਰ ਨੂੰ ਨਹੀਂ ਕਹਿ ਰਹੇ, ਸੰਬੋਧਨ ਕਿਹਨੂੰ ਕਰ ਰਹੇ ਨੇ? ਗੁਰਮਤ ਨੂੰ, ਕਿਉਂਕਿ ਗੁਰਮਤ ਦੀ ਉਸਤਤੀ ਕਰ ਰਹੇ ਨੇ ਉਹ, ਇਸ ਕਰਕੇ ਇਹਨਾਂ ਦੀ ਬਾਣੀ ਗੁਰੂ ਦੀ ਉਸਤਤੀ ਵਿੱਚ ਨਹੀਂ ਜਾ ਸਕਦੀ, ਇੱਥੇ ਸੰਬੋਧਨ ਕਿਹਨੂੰ ਕੀਤਾ ਹੈ?
ਗੁਰਮਤ ਨੂੰ,
ਪਹਿਲਾਂ ਉੱਪਰ ਕੀ ਸੀ?
ਤੁਸੀਂ ਯੋਗ ਮਾਇਆ ਤੁਸੀਂ ਬਾਕ ਬਾਣੀ,
ਉੱਪਰ ਉੱਪਰ ਉੱਪਰ,
ਤੁਸੀਂ ਖੜਕ ਧਾਰਾ ਤੁਸੀਂ ਬਾੜ ਵਾਰੀ,
ਸਿਰਲੇਖ
ਅੱਤ ਸ੍ਰੀ ਚਰਿਤਰੋ ਪਖਿਆਨ ਲਿਖਿਆ ਤੇ ਚਰਿਤਰ ਪਹਿਲਾਂ ਚੰਡੀ ਚਰਿਤਰ,
ਚੰਡੀ ਚਰਿਤਰ ਇਸਤਰੀ ਲਿੰਗਾ, ਉੱਥੇ ਇੱਕ ਐਪ ਲਿੰਗਾ ਇੱਕ ਓਂਕਾਰ ਸਤਨਾਮ ਉੱਥੋਂ ਸ਼ੁਰੂ ਹੁੰਦਾ, ਇੱਥੇ ਚੰਡੀ ਤੋਂ ਸ਼ੁਰੂ ਹੁੰਦਾ, ਚੰਡੀ ਕੀ ਹੈ? ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਅਨੰਦ, ਜਦ ਗਿਆਨ ਪ੍ਰਚੰਡ ਹੁੰਦਾ ਉਸ ਰੋਸ਼ਨੀ ਬੁੱਧੀ ਦਾ ਨਾਂ ਚੰਡੀ ਹੈ, ਜਦ ਗਿਆਨ ਪ੍ਰਚੰਡ ਹੁੰਦਾ ਨਾ, ਗੁਰ ਗਿਆਨ ਘੱਟ ਬਲਿਆ ਜਿਹਨੂੰ ਕਹਿ ਰਹੇ ਨਾ, ਬਲਿਆ ਬਲਿਆ ਤੇਲ ਹੈ, ਤੇਲ ਜਲ ਪਿਆ ਰੋਸ਼ਨੀ ਹੋ ਗਈ, ਤੇਲ ਨੇ ਅੱਗ ਫੜ ਲਈ, ਜਦ ਫਿਰ ਕੀ ਹੁੰਦਾ ਹੁੰਦਾ?
ਰੋਸ਼ਨੀ ਦੇ ਚਰਿੱਤਰ,
ਰੋਸ਼ਨੀ ਹੈ,
ਰੋਸ਼ਨੀ ਦੇ ਚਰਿੱਤਰ,
ਰੋਸ਼ਨੀ ਹੈ, ਪੂਰੀ ਰੋਸ਼ਨੀ ਹੋ ਗਈ, ਇਹ ਉਸ ਜੋਤ ਦਾ ਚਰਿੱਤਰ ਹੈ ਜਿਹੜੀ ਬੁੱਧ ਹੈ ਨਾ, ਵਿਵੇਕ ਬੁੱਧ, ਉਹਦਾ ਚਰਿੱਤਰ ਹੈ ਵਿਵੇਕ ਬੁੱਧੀ ਦਾ। ਉੱਥੇ ਗੱਲ ਵਿਵੇਕ ਦੀ ਹੈ, ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾ ਵਿਵੇਕੋ। ਉੱਥੇ ਪੁਰਖ ਵਾਚਕ ਹੈ, ਇਸਤਰੀ ਵਾਚਕ ਹੈ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ। ਇਹ ਮਾਤਾ ਪ੍ਰਧਾਨ ਹੈ, ਇੱਥੇ ਮਾਤਾ ਰੂਪ ਦੀ ਸਥਿਤੀ ਹੈ, ਉੱਥੇ ਪਿਤਾ ਰੂਪ ਦੀ ਸਥਿਤੀ ਹੈ। ਮਾਤਾ ਰੂਪ ਦੂਏ ਨੰਬਰ ਤੇ, ਤੂੰ ਦੂਏ ਨੰਬਰ ਤੇ। ਪੁਰਖ ਪਹਿਲਾਂ ਹੈ, ਜੱਗ ਮੈਂ ਇੱਕੋ ਪੁਰਖ ਹੈ, ਹੋਰ ਸਗਲੀ ਨਾਰ ਸਵਾਈ, ਨਾਰ ਸਵਾਈ ਆ ਕਿ ਬਾਕੀ ਮੱਤਾਂ ਨੇ ਜਿੰਨੀਆਂ ਇਹਨੇ ਚਾਈਆਂ, ਇਹ ਨਾਰ ਨੇ, ਇਸਤਰੀਆਂ ਨੇ, ਬਾਕੀ ਜਿੰਨੀਆਂ ਵੀ ਮੱਤਾਂ ਨੇ ਸੰਸਾਰ ਦੀਆਂ। ਪੁਰਖ ਕੀ ਹੈ? ਪੁਰਖ ਵਿਵੇਕ ਹੈ। ਸੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਰ ਨੋ ਵਿਵੇਕੋ। ਇਹ ਤੋਂ ਪੈਦਾ ਹੋਈਆਂ ਮੱਤਾਂ ਨੇ ਬਾਕੀ ਸਾਰੀਆਂ। ਇਹ ਤੋਂ ਪੈਦਾ ਪਹਿਲਾਂ ਪੈਦਾ ਹੋਈ ਅਸਲੀ ਹੈ, ਇਹ ਤੋਂ ਪੈਦਾ ਹੋਈ ਸਿੱਧੀ ਗੁਰਮਤ। ਦੇਖੋ ਐਸਾ ਵੀ ਲੋਹਾ ਜਿਹਨੂੰ ਜੰਗ ਨਹੀਂ ਲੱਗਦੀ, ਜੰਗ ਨਹੀਂ ਲੱਗਦੀ। ਐਸਾ ਵੀ ਲੋਹਾ ਜਿਹਨੂੰ ਬਹੁਤ ਛੇਤੀ ਜੰਗ ਲੱਗਦੀ, ਐਸਾ ਵੀ ਲੋਹਾ ਜਿਹਨੂੰ ਹੌਲੀ ਜੰਗ ਲੱਗਦੀ। ਉਹ ਚ ਲੋਹਾ ਕਿੰਨਾ ਪਰਸੈਂਟ ਹੈ, ਸਵਾਲ ਇਹ ਹੈ। ਸੱਚ ਕਿੰਨੇ ਪਰਸੈਂਟ ਹੈ ਕਿਸੇ ਮੱਤ ਚ, ਕਿੰਨੇ ਪਰਸੈਂਟ ਝੂਠ ਹੈ, ਉਹ ਹਿਸਾਬ ਨਾਲ ਮੱਤਾਂ ਬਣੀ ਹੋਈ ਹੈ। ਸੱਚਾ ਝੂਠ ਤਾਂ ਫਿਰ ਸੁਣਦਾ ਚਲਾ ਜਾਂਦਾ ਨਾ ਫਿਰ। ਬਾਕੀ ਸਾਰੀਆਂ ਜਿੰਨੀਆਂ ਮੱਤਾਂ ਨੇ ਗੁਰਮਤ ਦਾ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਗੁਰਮਤ ਗ੍ਰੰਥ ਵਿੱਚ ਕੀ ਹੈ, ਗ੍ਰੰਥ ਮੱਤ ਹੈ। ਤੁਸੀਂ ਬਾਗਬਾਣੀ, ਬਾਗਬਾਣੀ ਕੀ, ਮੁੱਖ ਵਾਕ ਨਹੀਂ ਲੈਂਦੇ ਆਪਾਂ ਉੱਥੋਂ, ਮੁੱਖ ਵਾਕ ਕਾਹਦੇ ਕਹਿੰਦੇ, ਮੁੱਖ ਵਾਕ ਲੈ ਲਓ। ਬਾਗਬਾਣੀ ਹੈ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਹਨੂੰ ਬਾਗਬਾਣੀ ਕਹਿੰਦੇ, ਜਿਹੜੀ ਬੋਲੇ ਤੇ ਜਿਹਨੂੰ ਬੋਲ ਸਕਦੇ ਹਾਂ। ਜਿਹੜੀ ਸਿੱਧੀ ਬਾਣੀ ਆਉਂਦੀ ਉਹ ਬਾਗਬਾਣੀ ਨਹੀਂ ਹੁੰਦੀ, ਹੁਕਮ ਬੋਲਿਆ ਨਹੀਂ ਜਾ ਸਕਦਾ। ਜਿਹੜੀ ਚੀਜ਼ ਮੂੰਹ ਨਾਲ ਬੋਲੀ ਜਾ ਸਕਦੀ ਹੈ, ਉੱਥੇ ਅੱਖਰ ਵੀ ਆ ਸਕਦਾ, ਲਿਖੀ ਵੀ ਜਾ ਸਕਦੀ। ਜਿਹੜਾ ਬੋਲਿਆ ਨਹੀਂ ਜਾ ਸਕਦਾ, ਉੱਥੇ ਅੱਖਰ ਕਿਵੇਂ ਆਊ, ਲਿਖਿਆ ਕਿਵੇਂ ਜਾ ਸਕਦਾ। ਤੁਰਕੀ ਬਾਣੀ ਬੋਲੀ ਨਹੀਂ ਜਾ ਸਕਦੀ, ਉਹਦੇ ਬਾਰੇ ਜੋ ਲਿਖਿਆ ਹੈ ਉਹ ਗਿਆਨ ਹੈ ਉਹਦਾ। ਜਿਨ੍ਹਾਂ ਨੇ ਸੁਣੀ ਹੈ ਬਾਣੀ ਬਿਨਾਂ ਕੰਨਾਂ ਤੇ, ਚੇਤਾ ਸੁਣਨਾ ਚੇਤਾ ਨਾਮ, ਜੇਤਾ ਪੇਖਣ ਚੇਤਾ ਧਿਆਨ। ਪਰ ਪਹਿਲਾਂ ਕੀ ਹੈ, ਦੁਸ਼ਟ ਮੀਤ ਜਾ ਕੇ ਇੱਕ ਸਮਾਨਾ ਹੈ, ਜੇਤਾ ਬੋਲਣ ਤੇਤਾ ਗਿਆਨ ਹੈ। ਜਿਹਨੂੰ ਮਿੱਤਰ ਔਰ ਸ਼ਤਰੂ ਬਰਾਬਰ ਹੁੰਦੇ ਨੇ, ਨਾ ਕੋਈ ਬੈਰੀ ਨਾ ਹੈ ਬਗਾਨਾ ਹੁੰਦੇ ਨੇ, ਉਸ ਆਦਮੀ ਦਾ ਜੋ ਹਰ ਬੋਲ ਹੈ ਗਿਆਨ ਹੁੰਦਾ ਹੈ ਉਹਦੇ ਚ, ਹਰ ਗੱਲ ਉਹਦੀ ਗਿਆਨ ਸਰੂਪ ਹੁੰਦੀ ਹੈ, ਸ਼ੁੱਧ ਗਿਆਨ ਹੁੰਦਾ ਉਹਦੇ ਕੋਲ ਹਰ ਗੱਲ ਚ, ਹਰ ਗੱਲ ਚ ਆਤਮ ਗਿਆਨ ਹੁੰਦਾ ਉਹਦੇ ਚ। ਜੇਤਾ ਬੋਲਣ ਤੇਤਾ, ਜੋ ਕੁਛ ਬੋਲਿਆ ਗਿਆ ਗੁਰਬਾਣੀ ਸਾਰਾ ਗਿਆਨ ਹੈ, ਕਿਉਂਕਿ ਇਹ ਉਹਨਾਂ ਦੀ ਬਾਣੀ ਹੈ, ਨਾ ਕੋਈ ਬੈਰੀ ਨਾ ਹੈ ਬਗਾਨਾ। ਹਰ ਗੱਲ ਦੇ ਵਿੱਚ ਗਿਆਨ ਹੈ, ਜੇਤਾ ਬੋਲਣ ਤੇਤਾ ਗਿਆਨ ਹੈ, ਪਰ ਜੇਤਾ ਸੁਣਨਾ ਤੇਤਾ ਨਾਮ। ਜਿੰਨਾ ਸੁਣਿਆ ਸੀ ਬਿਨਾਂ ਕੰਨਾਂ ਤੇ ਸੁਣਿਆ ਸੀ ਉਹ ਨਾਮ ਸੀ, ਜੋ ਬੋਲ ਕੇ ਦੱਸਿਆ ਨਾ ਉਹਨੂੰ ਗਿਆਨ ਬਣ ਗਿਆ। ਜੇ ਤਾਂ ਪੇਖਣ ਦਿੱਤਾ, ਜੋ ਪੇਖ ਰਹੇ ਨੇ ਧਿਆਨ ਹੈ, ਜੋ ਪੇਖ ਰਹੇ ਨੇ ਉਹੀ ਦੱਸ ਰਹੇ ਨੇ। ਧਿਆਨ ਦਾ ਨਾਮ ਹੀ ਪੇਖਣਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧਿਆਨ ਵਿੱਚੋਂ ਹੀ ਜਾਣਿਆ ਜੋ ਕੁਛ, ਧਿਆਨ ਵਿੱਚੋਂ ਜੋ ਜਾਣਿਆ ਪੇਖਿਆ ਉਹੀ ਦੱਸਿਆ। ਗੁਰਮੁਖੀ ਇਕੱਠ ਇਹ ਸਟੈਂਡਰਡ ਤੋਂ ਆ ਕੇ ਗੱਲ ਬਣਦੀ ਹੈ, ਇਹ ਹੱਥ ਹੋਣੇ ਨੇ ਨਾ ਪੰਕਤੀਆਂ ਦੇ, ਨਹੀਂ ਹੋ ਹੀ ਨਹੀਂ ਸਕਦੇ।
ਤੁਸੀਂ ਆਪ ਰੂਪਾ, ਤੁਸੀਂ ਸ੍ਰੀ ਭਵਾਨੀ,
ਤੁਸੀਂ ਆਪ ਰੂਪਾ, ਆਪ ਰੂਪ ਹੈ ਤੇਰਾ ਰੂਪ, ਆਪਣਾ ਆਪ ਹੈ, ਉਹ ਰੂਪ ਨਹੀਂ ਤੇਰੇ ਵਰਗਾ ਕੋਈ ਕਿਸੇ ਦਾ। ਜੈਸਾ ਤੂੰ ਤੈਸਾ ਤੁਸੀਂ, ਆਪ ਰੂਪਾ ਕਹਿਤਾ, ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜਾ, ਮੈਂ ਦੱਸਾਂ ਕੀ। ਇਹ ਆਪ ਰੂਪ ਹੈ, ਇਹਦਾ ਆਪਣਾ ਰੂਪ ਵੱਖਰਾ ਹੀ ਨਿਆਰਾ ਹੀ ਹੈ, ਕੋਈ ਇਹਦੇ ਵਰਗਾ ਰੂਪ ਨਹੀਂ ਹੋਰ ਕਿਸੇ ਚੀਜ਼ ਦਾ।
ਤੁਸੀਂ ਸ਼੍ਰੀ ਭਵਾਨੀ,
ਤੁਸੀਂ ਸ਼੍ਰੀ ਭਵਾਨੀ, ਆ ਹੈ ਸ਼੍ਰੀ ਭਵਾਨੀ ਜਿਹਨੂੰ ਕਿਹਾ ਆਪ ਰੂਪਾ ਨੂੰ। ਉਸ ਮੂਰਤੀ ਦੇ ਵਰਗੀਆਂ ਦਾ ਮੂਰਤੀਆਂ ਹਜ਼ਾਰਾਂ ਬਣਾ ਲਓ, ਆਪ ਰੂਪਾ ਕਹਿਤਾ ਨਹੀਂ ਦੱਸਿਆ ਜਾ ਸਕਦਾ ਰੂਪ ਤੇਰਾ, ਨਹੀਂ ਦਿਖਾਇਆ ਜਾ ਸਕਦਾ ਰੂਪ ਤੇਰਾ। ਤੇ ਸ਼੍ਰੀ ਭਵਾਨੀ ਜਿਹਨੂੰ ਕਿਹਾ ਆ ਉੱਤੇ ਜਿਹੜਾ ਕੁਛ ਹੈ ਸਾਰਾ ਸ਼੍ਰੀ ਭਵਾਨੀ ਦੀ ਡੈਫੀਨੇਸ਼ਨ ਹੈ। ਉਹਨਾਂ ਨੇ ਸ਼੍ਰੀ ਭਵਾਨੀ ਕਿਹਨੂੰ ਕਹਿਤਾ? ਪੰਡਤਾਲੀ ਨੂੰ ਕਹਿਤਾ। ਇੱਥੇ ਪੰਡਤਾਲੀ ਕਿਵੇਂ ਬਣ ਗਈ? ਪੰਡਤਾਲੀ ਕਿਵੇਂ ਬਣਾਤੀ? ਉਹਨੇ ਬੋਲੇ ਨੇ, ਬੇਵਕੂਫ ਨੇ ਸਾਰੇ, ਮੂਰਖ ਨੇ ਜਿਹੜੇ ਇਹ ਪੰਡਤਾਲੀ ਬਣਾਉਂਦੇ ਨੇ। ਉਹਨਾਂ ਨੇ ਨਾ ਤਾਂ ਪੜ੍ਹਿਆ ਨਾ ਉਹਨਾਂ ਨੂੰ ਸਮਝ ਆਇਆ, ਸਮਝਿਆ ਫਿਰ ਕੀ ਆ ਉੱਤੇ ਲਿਖਣ ਦੀ ਕੀ ਲੋੜ ਸੀ? ਸਭ ਕੁਛ ਤੁਸੀਂ ਉਤਲਾ ਜੋ ਲਿਖਿਆ ਹੋਇਆ, ਤੁਸੀਂ ਸ਼੍ਰੀ ਭਵਾਨੀ ਦਾ ਅਖੀਰ ਚ ਕਿਹਾ ਨਾ, ਉੱਪਰ ਕੀ ਕਿਹਾ? ਉਹ ਮੂਰਤੀ ਨਾਲ ਕੋਈ ਮਿਲਦੀ ਹੈ ਗੱਲ? ਇਹ ਗੱਲੇ ਨਹੀਂ ਮਿਲਦੀ। ਉਹਦੇ ਵਾਲੀ ਮੂਰਤੀ ਖਟਣ ਕਰਕੇ ਨਵੀਂ ਮੂਰਤੀ ਦੱਸੀ ਹੈ। ਇਹ ਮੂਰਤੀ ਕਿਹੜੀ ਹੈ? ਇਹ ਅਕਾਲ ਮੂਰਤ ਹੈ। ਇਹ ਅਕਾਲ ਮੂਰਤ ਦੀ ਤੁਹਾਨੂੰ ਸਾਰੀ ਨਕਸ਼ਾ ਦਿਖਾਇਆ, ਅਕਾਲ ਮੂਰਤ ਦਾ ਜੈਸਾ ਤੂੰ ਤੈਸਾ ਤੁਸੀਂ, ਤੁਸੀਂ ਆਪ ਰੂਪਾ,
ਤੁਸੀਂ ਸ਼੍ਰੀ ਭਵਾਨੀ,
ਤੁਸੀਂ ਸ਼੍ਰੀ ਭਵਾਨੀ। ਤੇਰਾ ਰੂਪ ਜਿਹੜਾ ਆਪਣਾ ਆਪ ਹੀ ਇੱਕੋ ਹੀ ਰੂਪ ਹੈ ਤੇਰਾ, ਦੂਆ ਰੂਪ ਨਹੀਂ। ਨਾਨਕ ਦੀ ਜੋ ਮੱਤ ਹੈ, ਨਾਨਕ ਦੀ ਜੋ ਜੋਤ ਹੈ, ਮੱਤ ਜੋਤ ਹੀ ਹੁੰਦੀ ਹੈ ਨਾ, ਉਹੀ ਅੰਗਦ ਦੀ ਹੈ। ਇਸ ਕਰਕੇ ਅੰਗਦ ਨਾਨਕ ਹੈ। ਨਾਨਕ ਦਾ ਅਰਥ ਕੀ ਹੁੰਦਾ ਹੈ? ਨਾਨਕ ਦਾ ਅਰਥ ਹੈ ਤੁਸੀਂ ਆਪ ਰੂਪਾ, ਜਿਹਦਾ ਆਪਣਾ ਰੂਪ ਵੱਖਰਾ ਹੈ, ਆਪਣਾ ਨਾ ਅਨਕ ਜੈਸਾ ਕੋਈ ਦੂਸਰਾ ਨਹੀਂ, ਉਹਨੂੰ ਕਹਿੰਦੇ ਨਾਨਕ। ਨਹੀਂ ਦੂਸਰਾ ਜਿਸ ਵਰਗਾ ਕੋਈ, ਉਹਨੂੰ ਕਹਿੰਦੇ ਨਾਨਕ। ਨਾ ਅਨਕ ਨਹੀਂ ਹੈ ਦੂਸਰਾ ਕੋਈ ਜਿਸ ਵਰਗਾ, ਨਾ ਲਾ ਕੇ ਨਾ ਕੱਲਾ, ਅਨਕ ਲੱਗਿਆ ਹੋਇਆ ਅੱਗੇ, ਇਹ ਤੋਂ ਸੰਧੀ ਹੋ ਕੇ ਨਾਨਕ ਬਣਿਆ ਹੋਇਆ ਲਫ਼ਜ਼। ਨਹੀਂ ਦੂਸਰਾ ਜਿਸ ਵਰਗਾ ਕੋਈ, ਉਹ ਕੀ ਹੈ? ਉਹ ਆਪ ਰੂਪ ਹੈ। ਨਾਨਕ ਦੀ ਮੱਤ ਹੈ ਜਿਹੜੀ, ਨਾਨਕ ਦੀ ਬੁੱਧ ਹੈ ਜਿਹੜੀ, ਉਹ ਆਪ ਰੂਪ ਹੈ, ਉਹ ਜੀ ਦੂਸਰੀ ਨਹੀਂ ਹੈ। ਜੇ ਲੈਣੇ ਦੀ ਲੈਣਾ ਨਾਨਕ ਨਾ ਹੁੰਦਾ ਤਾਂ ਦੂਸਰੀ ਬਣ ਜਾਂਦੀ, ਉੱਥੇ ਬਣ ਜਾਂਦੀ ਹੈ ਦੂਸਰੀ, ਇੱਕੋ ਹੀ ਰੱਖੀ ਹੈ ਧੁਰ ਤੱਕ ਨੂੰ। ਜਿੱਦਾਂ ਵੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਨਾ, ਨਾਨਕ ਦੇ ਨਾਂ ਹੇਠ ਕਿਉਂ ਹੈ? ਕਿ ਉਹ ਆਪ ਰੂਪਾ ਹੀ ਰਹਿਣੀ ਹੈ, ਨਹੀਂ ਤਾਂ ਦੂਆ ਰੂਪ ਬਣ ਜਾਣਾ ਸੀ ਉਹਦਾ। ਜੇ ਕੋਈ ਗੁਰੂ ਵਾਧੇ ਵਾਲਾ ਦੂਆ ਨਾਂ ਰੱਖ ਲੈਂਦਾ ਆਪਣਾ, ਸ਼ੰਕਾ ਖੜੀ ਹੋ ਜਾਂਦੀ ਨਾ ਵੀ ਰੂਪ ਦੂਆ ਦੂਆ ਕਿਉਂ ਨਾ ਰੱਖਿਆ। ਭਗਤਾਂ ਦੇ ਪਿੱਛੇ ਕੋਈ ਚੇਲਾ ਨਹੀਂ ਹੋਇਆ, ਚੇਲਾ ਕਹਿ ਲੋ ਜਾਂ ਉਹ ਜ਼ਿੰਮੇਵਾਰੀ, ਜਾਂ ਉਹ ਤੋਂ ਕੋਈ ਸਿੱਖ, ਉਹਦਾ ਸਿੱਖ ਨਹੀਂ ਹੋਇਆ, ਸਿੱਖਿਆ ਲੈ ਕੇ ਇਸ ਪਦਵੀ ਨੂੰ ਨਹੀਂ ਪਹੁੰਚਿਆ ਭਗਤਾਂ ਤੋਂ ਕੋਈ। ਇਸ ਕਰਕੇ ਭਗਤਾਂ ਦੇ ਨਾਂ ਵੱਖਰੇ ਵੱਖਰੇ ਨੇ। ਜੇ ਕਬੀਰ ਤੋਂ ਲੈ ਕੇ ਸਿੱਖਿਆ ਕੋਈ ਕਬੀਰ ਦੀ ਅਵਸਥਾ ਨੂੰ ਪਹੁੰਚ ਜਾਂਦਾ ਤਾਂ ਉਹ ਵੀ ਆਪਣੇ ਆਪ ਨੂੰ ਕਬੀਰ ਹੀ ਕਹਿੰਦਾ, ਦੂਆ ਨਾਂ ਨਹੀਂ ਰੱਖ ਸਕਦਾ। ਰਵਿਦਾਸ ਦੇ ਥਾਂ ਜੇ ਕੋਈ ਦੂਸਰਾ ਹੁੰਦਾ ਤਾਂ ਆਪਣੇ ਆਪ ਨੂੰ ਰਵਿਦਾਸ ਹੀ ਕਹਿੰਦਾ। ਇਸ ਕਰਕੇ ਫਰੀਦ ਦੇ ਥਾਂ ਸਾਰੇ ਫਰੀਦ ਦੇ ਚਲੇ ਆਉਂਦੇ ਨੇ, ਕਿ ਉਹਨਾਂ ਨੂੰ ਗਿਆਨ ਹੋਇਆ ਚਾਹੇ ਨਾ ਹੋਇਆ। ਸਾਡੇ ਹਿੰਦੁਸਤਾਨ ਦੇ ਹਿੰਦੂਆਂ ਦੇ ਵਿੱਚ ਇਹ ਗੱਲ ਹੈ ਨਹੀਂ, ਕਿਉਂਕਿ ਇਹ ਤਾਂ ਧਰਮੇ ਦੂਏ ਨੂੰ ਲਿਹੋ ਲਏ ਹੋਏ ਨੇ। ਇਹ ਤਾਂ ਆਪਣੀ ਆਪਣੀ ਮੱਤ ਹੈ, ਇਹ ਤਾਂ ਉਹਨੇ ਆਪ ਆਪਣੀ ਬੁੱਧ ਹੈ ਜੇਤੀ ਬਣਤ ਭਿੰਨ ਭਿੰਨ ਤੋਂ ਹਜੇ। ਹਿੰਦੂ ਮੱਤ ਵਿੱਚ ਭਿੰਨਤਾ ਹੈ, ਇੱਥੇ ਭਿੰਨਤਾ ਨਹੀਂ ਹੈ ਇਹਦੇ ਵਿੱਚ। ਇਸ ਕਰਕੇ ਤੁਸੀਂ ਆਪ ਰੂਪਾ, ਤੁਸੀਂ ਸ਼੍ਰੀ
ਭਵਾਨੀ,
ਭਵਾਨੀ ਸ਼੍ਰੀ ਭਵਾਨੀ ਆਪ ਰੂਪਾ ਹੁੰਦੀ ਹੈ। ਨਾਨਕ ਦੀ ਜੋਤ ਸਾਰਿਆਂ 'ਚ ਇੱਕੋ ਹੀ ਹੈ, ਉਸੇ ਸਟੈਂਡਰਡ ਦੀ ਜੋਤ ਹੈ, ਇੱਕੋ ਹੀ। ਦੇਖੋ ਨਾ, ਇੱਕ ਬਲਬ ਹੈ ਸੌਦਾ, ਦੂਆ ਲਾ ਦੀਏ ਸੌਦਾ, ਇੱਕੋ ਹੀ ਗੱਲ ਹੈ। ਉਹਨੂੰ ਖੋਲ ਕੇ ਤੀਆ ਲਾ ਦੀ, ਉਹ ਵੀ ਇੱਕੋ ਹੀ ਗੱਲ। ਚਲੋ, ਇੱਕੋ ਹੀ ਚੀਜ਼ ਹੈ, ਉਸੇ ਸਟੈਂਡਰਡ ਦੀ ਬੁੱਧ ਹੈ ਉਹ, ਕੋਈ ਫਰਕ ਨਹੀਂ ਹੈ, ਆਪ ਰੂਪ ਹੈ।
ਤੁਸੀਂ ਵਿਸ਼ਨ, ਤੂੰ ਬ੍ਰਹਮ, ਤੂੰ ਰੁਦਰ ਰਾਜਾ।
ਲੈ, ਵਿਸ਼ਨੂੰ ਵੀ ਤੂੰ ਹੈ, ਬ੍ਰਹਮ ਵੀ ਤੁਸੀਂ ਹੈ, ਰੁਦਰ ਰਾਜ ਵੀ ਤੁਸੀਂ ਤਿੰਨੇ ਕਰਤੇ ਨਾ ਇਕੱਠੇ ਉਹਨਾਂ ਦੀ ਮੂਰਤੀ ਨੂੰ ਤਿੰਨੇ ਇਕੱਠੇ ਕਰਕੇ ਦਿਖਾਓ ਕਿਵੇਂ ਕਰੋਗੇ ਉਹਨਾਂ ਦੀ ਚੰਡੀ ਨੂੰ ਤਿੰਨੇ ਇਕੱਠੇ ਕਰਕੇ ਦਿਖਾਓ ਕਿਵੇਂ ਕਰੋਗੇ ਸਾਰੀ ਉਹਨਾਂ ਦੀ ਵੱਤ ਖੰਡਨ ਕਰਤੀ ਇਹ ਕਹਿੰਦੇ ਨੇ ਜੀ ਦਸ ਬਾਰਾਂ ਤੋਂ ਉਹਨਾਂ ਦੀ ਵੱਤ ਨੂੰ ਉਹ ਕਰਦੇ ਉਹਨਾਂ ਪੱਲੇ ਤਾਂ ਛੱਡਿਆ ਹੀ ਕੱਖ ਨਹੀਂ ਦਸ ਗ੍ਰੰਥ ਨੇ ਵਿਸ਼ਨੂੰ ਵੀ ਤੂੰ ਹੈ ਇੱਕ ਦੇ ਵਿੱਚ ਹੈ ਨਾ ਤਿੰਨੇ ਗੁਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਇੱਕੋ ਜਿਹਾ ਨਾ ਤਿੰਨੇ ਗੁਣ ਇੱਥੇ ਇੱਕ ਲਿਆਂਦੇ ਕਿ ਨਹੀਂ ਤਿੰਨੇ ਗੁਣ ਕਿਹਦਾ ਲਿਖਿਆ ਹੈ ਫਿਰ ਇਹ ਜਿਹਨੂੰ ਗੁਰਮਤਾਂ ਸਾਰਾ ਗਿਆਨ ਉਹਨੇ ਲਿਖਿਆ ਇਹ ਸਾਨੂੰ ਤਾਂ ਅਰਥ ਵੀ ਨਹੀਂ ਕਰਨੇ ਆਉਂਦੇ ਅਸੀਂ ਸੁਆਹ ਲਿਖਣਾ ਅਰਥ ਵੀ ਨਹੀਂ ਹੋਏ ਕਿਸੇ ਤੇ ਹਾਲਤੇ
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੇ
ਤੁਸੀਂ ਬਿਸ਼ਨ
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੇ
ਤੂੰ ਬਿਸ਼ਨ ਮਾਤਾ
ਵਿਸ਼ਵ
ਮਾਤਾ ਵਿਸ਼ਵ ਵਿਸ਼ਵ ਸਾਰਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਜਿਹਨੇ ਵਿਸ਼ਵ ਪੈਦਾ ਕੀਤਾ ਹੁਣ ਇੱਕ ਔਰਤ ਵਿਸ਼ਵ ਪੈਦਾ ਕਰ ਦੂ ਪਹਿਲਾਂ ਤਾਂ ਉਹ ਆਦਮੀ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਜਨਮ ਨਹੀਂ ਦੇ ਸਕਦੀ ਆਦਮੀ ਨੂੰ ਜਨਮ ਦਊਗਾ ਸੱਪ ਕਿਵੇਂ ਪੈਦਾ ਕਰ ਦੂ ਹਾਥੀ ਘੋੜੇ ਕਿਵੇਂ ਪੈਦਾ ਕਰ ਦੂ ਵਿਸ਼ਵ ਮਾਤਾ ਤਾਂ ਜੇ ਔਰਤ ਬਣੀ ਹੈ ਆਪਾਂ ਤਾਂ ਉਹ ਤਾਂ ਹੋ ਹੀ ਨਹੀਂ ਸਕਦੀ ਬਨਸਪਤੀ ਕਿਵੇਂ ਪੈਦਾ ਕਰ ਦੂ ਉਹ ਚੰਦ ਸੂਰਜ ਕਿਵੇਂ ਚੰਦ ਸੂਰਜ ਵੀ ਵਿਸ਼ਵ ਦੇ ਵਿੱਚ ਆ ਗਏ ਉਹ ਕਿਵੇਂ ਪੈਦਾ ਕਰ ਦੂ ਇਹਦਾ ਮਤਲਬ ਹੈ ਵਿਦਵਾਨਾਂ ਦੀ ਅਕਲ ਇੱਕ ਧੇਲੇ ਦੀ ਹੈ ਉਹਦੀ ਆਹ ਕੀ ਲਿਖਿਆ ਹੋਇਆ ਤੁਸੀਂ ਕੀ ਬਕਵਾਸ ਕਰੀ ਜਾਂਦੇ ਹੋ ਕੌਣ ਕਹਿੰਦਾ ਤੁਹਾਨੂੰ ਅਕਲ ਹੈ ਕੌਣ ਮੰਨ ਲੂ ਤੁਹਾਡੇ ਅਕਲ ਦੀ ਗੱਲ ਹੈ ਤੁਹਾਡੀ ਐਸੀ ਬੁਰੀ ਹੋਣੀ ਹੈ ਨਾ ਨਾ ਇਹ ਬੋਲਣ ਜੋਗੇ ਰਹਿਣੇ ਹੀ ਨਹੀਂ ਜਿਹੜੇ ਟੱਪਦੇ ਨੇ ਮਕੌੜੇ ਮੂੰਹ ਹੀ ਇਹਨਾਂ ਨੇ ਪੜ੍ਹ ਲਿਆ ਬਈ ਅਸੀਂ ਤਾਂ ਜੇ ਦਸ ਗ੍ਰੰਥ ਪੜ੍ਹਿਆ ਲੋਕਾਂ ਨੇ ਕਿਹੜਾ ਦੇਖਿਆ ਜੋ ਮਰਜ਼ੀ ਕਹਿ ਦਿਓ ਤੁਹਾਡੇ ਬਲੰਦਰ ਜਿਹੜੇ 50-50 ਸਾਲ ਦੇ ਫਿਰਦੇ ਨੇ ਧੱਕੇ ਖਾਂਦੇ ਉਹ ਐਵੇਂ ਨੇ ਜਿਹੜੇ ਕਦੇ ਬਾਹਰ ਨਿਕਲੇ ਹੀ ਨਹੀਂ ਨਰਮੇ ਦੇ ਖੇਤ ਚੋਂ ਤੁਸੀਂ ਘੇਰੇ ਘੇਰੇ ਫਿਰ ਕੇ ਸਾਰਾ ਚੁੱਕੇ ਲੈ ਗਏ ਚਰਿੱਤਰਾਂ ਦੇ ਉਂਗਲਾਂ ਉਠਾਉਂਦੇ ਪਹਿਲਾਂ ਦੇ ਉਠਾ ਲਓ ਪਹਿਲਾਂ ਜੋ ਚਰਿੱਤਰ ਚੱਲਦਾ ਹੈ
ਤੁਸੀਂ ਵਿਸ਼ਵ ਮਾਤਾ
ਬਾਕੀ ਤਾਂ ਉਹਦੇ ਰੂਪ ਨੇ ਵਿਗੜੇ ਹੋਏ ਉਹਨੇ ਵਿਗੜੇ ਹੋਏ ਰੂਪ ਨੇ ਉਹਦਾ ਬਈ ਵਿਗਾੜ ਹੈ ਹੀ ਉਹਦੇ ਤਾਂ ਜੇ ਹੁਣ ਵਿਗੜਿਆ ਹੋਇਆ ਦੁੱਧ ਕੋਈ ਪੀਊਗਾ ਡੋਲਣ ਵਾਲਾ ਦੁੱਧ ਜੇ ਕੋਈ ਪੀਊਗਾ ਉਹਦਾ ਤਾਂ ਫਿਰ ਉਹੀ ਰਿਜ਼ਲਟ ਹੋਣ ਉਹ ਤਾਂ ਵਿਗੜੇ ਹੋਏ ਰੂਪ ਨੇ ਸਾਰੇ ਉਹਦੇ ਵਿਗੜੇ ਹੋਏ ਰੂਪ ਹੀ ਨਾਲ ਦੱਸਣੇ ਪੈਂਦੇ ਨੇ ਜੇ ਵਿਗੜੇ ਹੋਏ ਰੂਪ ਨਾਲ ਦੱਸਦੇ ਤਾਂ ਵਿਗੜੇ ਹੋਇਆਂ ਤੋਂ ਬਚਦੇ ਕਿਵੇਂ ਸਵਾਲ ਲੋਕਾਂ ਨੂੰ ਬਚਾਉਣ ਦਾ ਵਿਗੜੇ ਹੋਏ ਰੂਪ ਵੀ ਆ ਕਦੀ ਗੜੇ ਪਾਈ ਫਿਰਦੇ ਸਾਡੀ ਪਬਲਿਕ ਨੂੰ ਪਾਈ ਨਹੀਂ ਫਿਰਦੇ ਇਹ ਠੱਗੀਆਂ ਤੋਂ ਕਿਵੇਂ ਬਚਾਇਆ ਜਾਂਦਾ ਪਬਲਿਕ ਨੂੰ ਪੜ੍ਹਾਈ ਉਹ ਬਚਾਉਂਦੀ ਹੈ ਪੜ੍ਹਾਈ ਕਰਾਉਣੀ ਪੈਂਦੀ ਤੇ ਪੜ੍ਹਾਈ ਹੈ ਉਧਰ ਵੀ ਠੱਗੀਆਂ ਤੋਂ ਬਚਾਇਆ ਆਦਿ ਵਿੱਚ ਵੀ ਠੱਗੀਆਂ ਤੋਂ ਬਚਾਇਆ ਇਹ ਵੀ ਠੱਗੀਆਂ ਤੋਂ ਬਚਾਇਆ ਇਹ ਪ੍ਰੈਕਟੀਕਲ ਜੋ ਦੇਖ ਰਹੇ ਨੇ ਸੰਸਾਰ ਦੇ ਵਿੱਚ ਹੋ ਰਿਹਾ ਬੱਤਾਂ ਚੱਲਦੀਆਂ ਨੇ ਠੱਗੀਆਂ ਚੱਲਦੀਆਂ ਨੇ ਉਹਨੂੰ ਦੇਖ ਕੇ ਉਹਨਾਂ ਨੇ ਉਹ ਸਭ ਕੁਝ ਕੀਤਾ
ਹਾਂ ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜ
ਸਦਾ ਜੈ ਬਿਰਾਜ ਤੇਰੀ ਸਦਾ ਹੀ ਜੈ ਕਦੇ ਤੇਰੀ ਮਾਤਾ ਦੀ ਜੈ ਤਾਂ ਇਹ ਵੀ ਕਹਿੰਦੇ ਨੇ ਐ ਮਾਤਾ ਦੀ ਜੈ ਹੈ ਜੈ ਮਾਤਾ ਦੀ ਐ ਮਾਤਾ ਦੀ ਜੈ ਹੈ ਆਹ ਮਾਤਾ ਜੈ ਮਾਤਾ ਤੁਹਾਨੂੰ ਯਾਦ ਹੈ ਮਾਤਾ ਕੌਣ ਹੈ ਇਹ ਨਹੀਂ ਯਾਦ ਬੋਲੀ ਠੀਕ ਜਾਂਦੇ ਨੇ ਬੋਲਦੇ ਨੀ ਗਲਤ ਮਾਤਾ ਭੁੱਲ ਗਏ ਕੌਣ ਹੈ ਮਾਤਾ ਆਪਣੀ ਮਾਂ ਨੂੰ ਮਾਤਾ ਬਣਾ ਲਿਆ ਜੇ ਤਾਂ ਉਹਨਾਂ ਨੇ ਜਨਮ ਲਿਆ ਨਾ ਆਦਮੀ ਨੇ ਉਹਨੂੰ ਮਾਤਾ ਮੰਨ ਲਿਆ ਆਹ ਗਲਤੀ ਹੋਈ ਹੋਈ ਹੈ ਹੋਰ ਗਲਤੀ ਕੀ ਹੋਈ ਹੋਈ ਹੈ ਉਹ ਵਿਸ਼ਵ ਮਾਤਾ ਦੀ ਬਜਾਏ ਆਪਣੀ ਮਾਤਾ ਨੂੰ ਆਦਮੀ ਨੇ ਮਾਤਾ ਬਣਾ ਲਿਆ ਇੰਨੀ ਗਲਤੀ ਹੋਈ ਹੋਈ ਹੈ ਕੁਦਰਤੀ ਗੱਲ ਹੈ ਗਲਤੀ ਹੋ ਜਾਣੀ ਆਦਮੀ ਤੇ ਜੀ ਤੋਂ ਆਦਮੀ ਨੇ ਜਨਮ ਲਿਆ ਮਾਤਾ, ਉਹਨੂੰ ਮਾਤਾ ਮੰਨ ਲਿਆ, ਵਿਸ਼ਵ ਮਾਤਾ ਸ਼ਕਤੀ।